ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਤਖ਼ਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਧੰਨ ਗੁਰੂ ਗਰੀਬ ਨਿਵਾਜ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਨਿੱਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਇੱਥੇ ਬੈਠ ਕੇ ਸਰਵਣ ਕਰ ਰਹੇ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਕਥਾ ਦਾ ਆਨੰਦ ਲੈ ਰਹੇ ਹੋ। ਅੱਜ ਜੋ ਮੁੱਖ ਵਾਕ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ੇ ਹੈ ਇਹ ਪਾਵਨ ਮੁੱਖ ਵਾਕ ਧੰਨ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਬਾਰਕ 685 ਅੰਗ ਤੋਂ ਆਰੰਭ ਹੋ ਕੇ 686 ਅੰਗ ਤੱਕ ਸੰਪੂਰਨ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਗੁਰਦੇਵ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਜਗਤ ਜਲੰਦੇ ਨੂੰ ਤਾਰਨ ਦੇ ਲਈ ਮਹਾਰਾਜ ਨੇ ਅੰਮ੍ਰਿਤਮਈ ਗੁਰਬਾਣੀ ਦਾ ਛਿੱਟਾ ਕਲਯੁਗੀ ਜੀਆਂ ਦੇ ਹਿਰਦੇ ਰੂਪੀ ਧਰਤੀ ਤੇ ਦਿੱਤਾ ਹੈ। ਤਪਦੇ ਹਿਰਦਿਆਂ ਨੂੰ ਮਹਾਰਾਜ ਨੇ ਸ਼ਾਂਤ ਕੀਤਾ ਹੈ। ਗੁਰਬਾਣੀ ਜਿੱਥੇ ਧੁਰ ਦਰਗਾਹ ਦੀ ਬਾਣੀ ਹੈ, ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਫਾਰਸਾਂ ਤੋਂ ਫਰਸਾਂ ਤੇ ਮਹਾਰਾਜ ਨੇ ਲੈ ਕੇ ਆਉਂਦੀ ਉੱਥੇ ਸਮੇਂ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਜਿਹੋ ਜਿਹੇ ਜਗਿਆਸੂ ਆ ਕੇ ਸਵਾਲ ਕਰਦੇ ਮਹਾਰਾਜ ਉਹਨਾਂ ਦੇ ਜਵਾਬ ਰੂਪ ਵਿੱਚ ਵੀ ਬਾਣੀ ਉਚਾਰ ਕੇ ਉੱਤਰ ਦਿਆ ਕਰਦੇ। ਪੁਰਾਤਨ ਗੁਰਮੁਖ ਉਥਾਨਕਾ ਲਾਇਆ ਕਰਦੇ ਕਿ ਜਿਸ ਵੇਲੇ ਸਤਿਗੁਰੂ ਮਹਾਰਾਜ ਅਚਲ ਬਟਾਲੇ ਦੀ ਧਰਤੀ ਤੇ ਸਿੱਧਾ ਨਾਲ ਗੋਸ਼ਟ ਕਰ ਰਹੇ ਹੈ ਜਿੱਥੇ ਬਹੁਤ ਸਾਰੀ ਬਾਣੀ ਸਿੱਧ ਗੋਸ਼ਟ ਰੂਪ ਵਿੱਚ ਮਹਾਰਾਜ ਨੇ ਉਚਾਰੀ ਉੱਥੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਵੀ ਬਚਨ ਕੀਤੇ ਜਿਸ ਵੇਲੇ ਸਿੱਧ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ। ਕਹਿੰਦੇ ਮਹਾਰਾਜ ਅਸੀਂ ਤਾਂ ਮਾਨ ਸਰੋਵਰ ਤੇ ਜਾ ਕੇ ਮਾਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਚੁੱਭਾ ਲਾਉਂਦੇ ਹਾਂ, ਕਿਉਂਕਿ ਮਾਨ ਸਰੋਵਰ ਦੇ ਵਿੱਚ ਸਿੱਧ ਕਹਿਣ ਲੱਗੇ ਮਹਾਰਾਜ ਇਸ਼ਨਾਨ ਕਰਨ ਨਾਲ ਪੁਰਾਣਿਕ ਇਹ ਮਾਨਤਾ ਹੈ ਕਿ ਸੱਤਾ ਸਮੁੰਦਰਾਂ ਦੇ ਇਸ਼ਨਾਨ ਦਾ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਧਰ ਕਿਹੜਾ ਮਾਨ ਸਰੋਵਰ ਹੈ, ਇੱਧਰ ਕਿਹੜਾ ਐਸਾ ਸਾਗਰ ਹੈ ਜਿੱਥੇ ਤੁਹਾਡੇ ਸੰਗਤ ਨੂੰ ਤੁਹਾਡੇ ਗੁਰਸਿੱਖਾਂ ਨੂੰ ਇਹ ਫਲ ਮਿਲਦਾ ਹੈ। ਜਦੋਂ ਆਪਾਂ ਮਾਨ ਸਰੋਵਰ ਬਾਰੇ ਪੜ੍ਹਦੇ ਹਾਂ ਤਾਂ ਗੁਰਮੁਖ ਵਿਦਵਾਨਾਂ ਦੇ ਬਚਨ ਮਿਲਦੇ ਹੈ ਕਿ ਮਾਨ ਸਰੋਵਰ ਦਾ ਘੇਰਾ 14 ਕੁ ਮੀਲ ਦਾ ਹੈ। 14 ਮੀਲ ਦੇ ਘੇਰੇ ਦੇ ਵਿੱਚ ਮਾਨ ਸਰੋਵਰ ਫੈਲਿਆ ਹੋਇਆ ਹੈ। ਗੁਰਮੁਖ ਵਿਦਵਾਨਾਂ ਦੇ ਬਚਨ ਨੇ ਕਿ ਬ੍ਰਹਮਪੁੱਤਰ ਦਰਿਆ ਤੇ ਸਤਲੁਜ ਦਰਿਆ ਮਾਨ ਸਰੋਵਰ ਦੇ ਵਿੱਚੋਂ ਨਿਕਲਦੇ ਆ, ਪਰ ਇੱਧਰ ਗੁਰਸਾਗਰ ਰਤਨੀ ਭਰਪੂਰੇ, ਗੁਰੂ ਸਾਗਰ ਹੈ, ਗੁਰੂ ਸਮੁੰਦਰ ਹੈ। ਇੱਥੇ ਕੇਵਲ 2 ਨਦੀਆਂ ਨੇ, ਇੱਥੇ ਅਣਗਿਣਤ ਜਗਿਆਸੂ ਗੁਰਸਿੱਖ ਗੁਰਮੁਖ ਮਹਾਂਪੁਰਖ ਨਿਤਾ ਪ੍ਰਤੀ ਜੀਵਨ ਦੀ ਧਾਰਾ ਲੈ ਕੇ ਆਨੰਦ ਮਾਣਦੇ ਆ, ਸੁੱਖ ਭੋਗਦੇ ਆ, ਆਨੰਦ ਵਿੱਚ ਰਹਿੰਦੇ ਆ। ਇੱਥੇ ਕੇਵਲ 2 ਨਦੀਆਂ ਨੇ, ਅਣਗਿਣਤ ਜੀਵ ਉਹਨਾਂ ਤੋਂ ਅੱਗੇ ਵਰਸਾਏ ਹੋਏ ਹੋਰ ਬੇਅੰਤ ਜੀਵ ਨਾਲਿਆਂ ਰੂਪ, ਉਹਨਾਂ ਤੋਂ ਅੱਗੇ ਸੰਗੀ ਬੇਅੰਤ ਹੋਰ ਚਸ਼ਮਿਆਂ ਦੇ ਰੂਪ ਦੇ ਵਿੱਚ ਬੇਅੰਤ ਪ੍ਰਵਾਹ ਗੁਰੂ ਸਾਹਿਬ ਦੀ ਸ਼ਰਨ ਚੋਂ ਵਗ ਰਹੇ ਹੈ। ਇੱਥੇ ਵਸਨੀ ਕਹਿੰਦੇ ਜਿਵੇਂ ਮਾਨ ਸਰੋਵਰ ਤੇ ਹੰਸ ਨੇ, ਇੱਧਰ ਕੌਣ ਹੈ? ਤਾਂ ਇੱਧਰ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਇੱਥੇ ਮਹਾਰਾਜ ਨੇ ਜਿਹੜਾ ਗੁਰਮੁਖ ਗੁਰਸਿੱਖ ਹੈ, ਗੁਰਮੁਖ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ ਹੈ, ਉਹਨੂੰ ਮਹਾਰਾਜ ਨੇ ਹੰਸ ਦੀ ਤੁਲਤਾ ਦਿੱਤੀ ਹੈ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਵੱਖਰਾ ਹੈ। ਹੰਸ ਕੇਵਲ ਮੋਤੀ ਚੁਗਦਾ ਹੈ, ਹੰਸ ਕੇਵਲ ਮਾਨ ਸਰੋਵਰ ਤੇ ਰਹਿੰਦਾ ਹੈ, ਹੰਸ ਕੇਵਲ ਲੰਮੀ ਉਡਾਰੀ ਮਾਰ ਕੇ ਮੋਤੀਆਂ ਦੀ ਭਾਲ ਕਰਦਾ ਹੈ, ਡੱਡੂਆਂ ਨੂੰ ਨਹੀਂ ਖਾਂਦਾ। ਜਦੋਂ ਆਪਾਂ ਚੰਗੀ ਤਰ੍ਹਾਂ ਵਿਚਾਰ ਕਰਦੇ ਹਾਂ ਤਾਂ ਇਹ ਵੀ ਪ੍ਰਮਾਣ ਮਿਲਦਾ ਹੈ ਕਿ ਜਿਹੋ ਜਿਹੀ ਹੰਸ ਦੀ ਚੁੰਝ ਹੈ ਇਹੋ ਜਿਹੀ ਚੁੰਝ ਬਗਲੇ ਦੀ ਹੈ। ਜਿਹੋ ਜਿਹਾ ਹੰਸ ਦਾ ਰੰਗ ਰੂਪ ਹੈ, ਚਿੱਟਾ ਰੰਗ, ਦੁਧੀਆ ਰੰਗ, ਇਹੋ ਜਿਹੀ ਰੰਗ ਬਗਲੇ ਦਾ। ਜਿਹੋ ਜਿਹਾ ਸਰੀਰ ਦਾ ਆਕਾਰ ਹੰਸ ਦਾ, ਇਹੋ ਜਿਹੀ ਆਕਾਰ ਕਹਿੰਦੇ ਬਗਲੇ ਦਾ। ਕਈ ਲੋਕ, ਆਮ ਲੋਕ ਹੰਸ ਤੇ ਬਗਲੇ ਦੇ ਵਿੱਚ ਫਰਕ ਨਹੀਂ ਪਛਾਣਦੇ, ਪਰ ਜਿਹੜੇ ਪਾਰਖੂ ਨੇ ਉਹ ਜਾਣ ਲੈਂਦੇ ਆ ਵੀ ਜਦੋਂ ਇਹ ਚੋਗਾ ਚੁਗਦਾ ਹੈ ਉਦੋਂ ਹੰਸ ਮੋਤੀਆਂ ਦਾ ਚੋਗਾ ਚੁਗਦਾ ਹੈ ਤੇ ਜਿਹੜਾ ਬਗਲਾ ਹੈ ਇਹ ਡੱਡੂਆਂ ਮੱਛੀਆਂ ਨੂੰ ਖਾਂਦਾ ਹੈ। ਜਿਹੜਾ ਹੰਸ ਹੈ ਉਹ ਮਾਨ ਸਰੋਵਰ ਤੇ ਸਮੁੰਦਰ ਤੇ ਉਡਾਰੀ ਮਾਰਦਾ ਹੈ, ਰਹਿੰਦਾ ਹੈ, ਤੇ ਜਿਹੜਾ ਬੱਗ ਬੱਪੜਾ ਗਾ ਵਿਚਾਰਾ ਬਗਲਾ ਗਾ ਉਹ ਛੱਪੜਾਂ ਦੇ ਚਿੱਕੜ ਦੇ ਵਿੱਚ ਡੱਡੀਆਂ ਮੱਛੀਆਂ ਭਾਲਦਾ ਹੈ, ਉਹ ਚਿੱਕੜ ਦੇ ਵਿੱਚ ਲਿਬੜਦਾ ਰਹਿੰਦਾ ਹੈ। पावन बाणी का फरमान है जो आप बाणी की विचार करते हैं हंसा वेख तरंदे हाँ बगा पे आया चाओ डुब मोए बग बपड़े कहिंदे जिहड़े बेचारे बगले ने हंसा की उडारी वेख के उन्हां दे मन च विचार आया भी असी भी उडारी मारीए। हंस जो उडारी मारदा है बड़ा लम्मा परवाज करदा लम्मी उडारी मारदा है पर जिहड़ा बगला है उहदे जिन्नी लम्मी उडारी नहीं मार सकता। एक प्रमाण है उदाहरण है कहिंदे एक बार बगला हंस नूं कहिण लग्गिया भी मैं भी तेरे वांगू उडारी मारूंगा। हंस कहिण लग्गिया भी भरावा तू मेरे जिन्नी उडारी नहीं मार सकदा तेरी परवाज आ जिहड़ी उडारी है बहुत छोटी है सीमित है। कहिण लग्गिया नहीं वेख तेरे वर्गी मेरी चुंझ है तेरा रंग ते मेरा रंग इको है दो तेरे खंभ है दो मेरे खंभ है दोवें इको जे अपने च कोई फर्क ही नहीं। हंस कहिण लग्गिया चंगा फिर देख मार उडारी मेरे नाल। हंस नूं उडारी मारदिआं वेख के बगले ने नाल उडारी मारी परवाज भरी। हंस इको उडारी दे विच आकाश दे विच तारियां लाउण लग्गिआ ते बगला थोड़ी दूर जा के थक के डिग पिआ। उहनूं बाणी दे विच अंकित कीता हंसां वेख तरंदिआं बगां ते आया चाओ डुब मोए बग बपड़ी। कहिंदे जिहड़े विचारे बगले आ उह डुब गए। ये प्रमाण भाव जिहड़े प्रभु दे प्यारे गुरमुख ने संत जन ने स्वास स्वास नाम जपन वाले गुरमुख है उन्हां दी जगत विच शोभा हुंदी आ। जिवें भगत भगत घर वजे आ चौह चक्कां दे विच चमरेटा जिवें भगत रविदास जी दी भगत कबीर जी दी भगत फरीद जी दी इन्हां भगतां दी बाणी करके नाम करके शोभा होई। पर इन्हां नूं वेख के कुछ जिहड़े दंभे पखंडी लोग सी शालीए लोग सी उन्हां दे मन च भी ख्याल आया भी असीं भी इन्हां वांगू जगत दे विच भेख करदे आ इन्हां वांगू कपड़े पाउणे आ इन्हां वांगू बैठ के बिखाउणे आ ते लोग साडी भी जय जयकार करनगे। जिवें भगत कबीर जी दे कोल भगत जी दा नाम सुन के उत्थों दा जिहड़ा बादशाह सी लोधी खानदान दा जिहड़ा बादशाह सी भगत कबीर जी दे समय वह भगत जी दे कोल हीरे मोती लेके आया। कहण लग्गिया भगत जी जिहड़ी चीज़ करके जिहड़ी गल करके तुहाडा संसार दे विच लोक नाम जपदे आ बड़ियाई करदे आ वह मैनू भी दे दिओ। भगत जी कहण लगे वह चीज़ आ हीरे मोतियां नाल नहीं मिलदी बहु शास्त्र बहु सिमरती पेखे सरब टंडोल पूजस नाही हर हरे नानक नाम अमोल। वह अमोलक है वह मन दे राम लिया है मोल वह मन दे के नाम लैना पैंदा गुरु तो वह इन्हां चीज़ां नाल नहीं मिलदा। भगत कबीर जी दे जीवन दे विच जेकर आउंदा है कि एक ईरखालू पुरख भगत जी नूं वेख के ईरखा करन लग पिया भी जिवें भगत जी की शोभा होंदी है मेरी भी शोभा हो सकती है जिवें ये कर दिया उवें मैं करा। हुण भगत जी अंतरजामी सी भगत जी ने जान लिया भगत जी दे मन दे विच मखौल सुझे आ। भगत जी दे जीवन विच जिक्र आउंदा कहिंदे कबीर साहब ने उहनूं देखिया भी छुप के मैनूं वेख रिहा है भी कबीर की करदा मैं उवें करूं घरे जाके। कबीर जी कहिंदे अपनी घरवाली माई लोई नूं कहिण लगे लोई वेख आकाश च बदल ने आकाश च कोई बदल है नहीं सी। माता लोई कहिंदे कहिण लगे भी हाँ जी तुहाडा वचन सत है क्योंकि पतिव्रता औरत का फर्ज है जो पति ने कहा उहनूं सत करके मनना है गुरबाणी का सिधांत है। कहिण लगी हाँ जी आकाश विच बदल ने। भगत जी कहिण लगे लोई इउं कर बारिश आउण वाली है बाहरों छप्पड़ तों मिट्टी लिया चीकनी मिट्टी दे नाल पोचा दे दिए छत ते नहीं छत्तां चोणगियां। माई लोई कहिंदे मिट्टी लिया ई
ਉਹ ਈਰਖਲ ਉੱਪਰ ਖੁਬੇਖਦਾ ਰਿਹਾ। ਭਗਤ ਜੀ ਕਹਿਣ ਲੱਗੇ, ਆਉਂ ਕਰ ਇਹ ਮਿੱਟੀ ਨੂੰ ਕੱਪੜ ਸਾਣ ਕਰ, ਵੀ ਬਰੀਕ ਕਰਕੇ ਕੁੱਟ ਕੁੱਟ ਕੇ ਇਹਨੂੰ ਕੱਪੜੇ ਨਾਲ ਸਾਣ। ਮਾਈ ਲੋਹੀ ਨੇ ਉਸੇ ਤਰ੍ਹਾਂ ਹੀ ਕੀਤਾ। ਜਦੋਂ ਕੱਪੜ ਸਾਣ ਹੋ ਗਈ, ਭਗਤ ਜੀ ਕਹਿਣ ਲੱਗੇ, ਲੋਹੀ ਇਉਂ ਕਰ ਜਿੰਨਾ ਘਰੇ ਘਿਓ ਪਿਆ ਦੇਸੀ ਉਹ ਸਾਰਾ ਮਿੱਟੀ 'ਚ ਪਾ ਦੇ, ਇਹਦੇ ਨਾਲ ਗੁੰਨ ਲੈ ਇਹਨੂੰ। ਦੇਸੀ ਘਿਓ ਨਾਲ ਕਹਿੰਦੇ ਮਿੱਟੀ ਗੁਨਾ ਦਿੱਤੀ। ਹਾਸ ਰਸ ਕੀਤਾ ਭਗਤ ਕਬੀਰ ਜੀ ਨੇ। ਭਗਤ ਜੀ ਕਹਿਣ ਲੱਗੇ, ਲੋਹੀ ਇਉਂ ਕਰ ਹੁਣ ਇਹ ਘਿਓ ਨਾਲ ਗੁੱਧੀ ਹੋਈ ਮਿੱਟੀ ਚੀਕਣੀ ਹੋ ਗਈ ਹੈ, ਇਹਦੇ ਨਾਲ ਹੁਣ ਤਿਲਕਣ ਹੋ ਜੂ, ਪਾਣੀ ਤਿਲਕ ਕੇ ਪ੍ਰਣਾਲਿਆਂ ਰਾਹੀਂ ਥੱਲੇ ਆ ਜੂ, ਹੁਣ ਛੱਤਾਂ ਨਹੀਂ ਚੋਣਗੀਆਂ, ਇਉਂ ਕਰ ਛੱਤ 'ਤੇ ਲਾਇਆ। ਮਾਈ ਲੋਹੀ ਨੇ ਉਹ ਮਿੱਟੀ ਦਾ ਪੋਚਾ ਦੇ ਦਿੱਤਾ। ਕੋਈ ਬੱਦਲ ਨਹੀਂ, ਕੋਈ ਲੈਣਾ ਦੇਣਾ ਨਹੀਂ, ਕੋਈ ਬਰਸਾਤ ਨਹੀਂ। ਉਹ ਈਰਖਾਲੂ ਸੋਚਦਾ ਵੀ ਇਹ ਤਾਂ ਗੱਲ ਹੀ ਸੌਖੀ ਹੈ, ਮੈਂ ਵੀ ਘਰੇ ਜਾ ਕੇ ਘਰਵਾਲੀ ਨੂੰ ਕਹਿਣਾ। ਹੁਣ ਕਿੱਥੇ ਮਾਤਾ ਲੋਹੀ ਦਾ ਜੀਵਨ ਦਿਨ ਰਾਤ ਸੇਵਾ ਸਿਮਰਨ ਦੇ ਵਿੱਚ, ਭਗਤ ਜੀ ਦੀ ਸੰਗਤ ਵਿੱਚ, ਕਿੱਥੇ ਉਹ ਈਰਖਾਲੂ ਦੀ ਸੰਗਤ। ਘਰਵਾਲੀ ਨੂੰ ਕਹਿਣ ਲੱਗਿਆ, ਭਗਵਾਨੇ ਦੇਖ ਆਕਾਸ਼ 'ਚ ਬੱਦਲ। ਉਹ ਕਹਿੰਦੀ ਤੇਰੀ ਮੱਤ ਮਾਰੀ ਗਈ, ਕਿੱਥੇ ਆਕਾਸ਼ 'ਚ ਬੱਦਲ। ਹੁਣ ਇੱਕ ਪਾਸੇ ਹੰਸ ਹੈ, ਇੱਕ ਪਾਸੇ ਬਗਲ ਹੈ, ਇੱਕ ਪਾਸੇ ਗੁਰਮੁਖ ਹੈ, ਇੱਕ ਪਾਸੇ ਮਨਮੁੱਖ ਹੈ। ਅੰਨਾ ਹੋ ਗਿਆ, ਕਹਿੰਦੀ ਤੈਨੂੰ ਦੀਂਦਾ ਨਹੀਂ, ਸਾਫ ਅਸਮਾਨ ਪਿਆ ਧੁੱਪ, ਤਾਂ ਹੁਣ ਕਦੀ ਕਿੱਥੇ ਆ ਬੱਦਲ। ਜਦੋਂ ਬਹੁਤਾ ਜ਼ੋਰ ਦੇ ਕੇ ਕਹਿਣ ਲੱਗਾ, ਕਹਿੰਦਾ ਤੂੰ ਕਹਿ ਤਾਂ ਦੇ ਵੀ ਹਾਂ ਹੈਗੇ ਆ ਬੱਦਲ। ਉਹ ਕਹਿੰਦੀ ਚੰਗਾ ਕਹਿ ਦਿੰਦੀ ਹਾਂ ਵੀ ਹੈਗੇ ਆ ਬੱਦਲ। ਕਹਿੰਦਾ ਫਿਰ ਜਾ ਇਉਂ ਕਰ, ਮੀਂਹ ਆਉਣ ਵਾਲਾ ਹੈ, ਛੱਪੜ 'ਚੋਂ ਮਿੱਟੀ ਲਿਆ। ਉਹ ਲੱਗੀ ਕਲਪਣ, ਬੜੀਆਂ ਮਿੰਨਤਾਂ ਤਰਲੇ ਕਰਕੇ ਮਿੱਟੀ ਮੰਗਾਈ। ਉਹਨੂੰ ਕਹਿਣ ਲੱਗਿਆ, ਇਉਂ ਕਰ ਇਹਨੂੰ ਕੱਪੜ ਸਾਣ ਕਰ ਲੈ। ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦੀ ਕਮਲਾ ਹੋ ਗਿਆ ਤੂੰ, ਕਿਤੇ ਭੰਗ ਪੀ ਆਇਆ, ਪਾਗਲ ਤਾਂ ਨਹੀਂ ਹੋ ਗਿਆ ਤੂੰ। ਆਪਦੇ ਮੁੰਡਿਆਂ ਨੂੰ ਕਹਿਣ ਲੱਗੇ, ਜਵਾਕਾਂ ਨੂੰ ਕਹਿਣ ਲੱਗੇ, ਤੁਹਾਡਾ ਪਿਓ ਤਾਂ ਕਮਲਾ ਹੋ ਗਿਆ, ਪਾਗਲ ਹੋ ਗਿਆ, ਮਿੱਟੀ ਨੂੰ ਵੀ ਕੋਈ ਕੱਪੜ ਸਾਣ ਕਰਦਾ। ਉਹ ਕਹਿੰਦਾ ਤੁਸੀਂ ਕਰੋ ਤਾਂ ਸਹੀ, ਲੋਕ ਆਪਣੀ ਪੂਜਾ ਕਰਨਗੇ। ਬੜਾ ਮਿੰਨਤਾਂ ਤਰਲਿਆਂ ਨਾਲ ਮਿੱਟੀ ਲਾਉਣ ਲੱਗ ਕੇ ਕੱਪੜ ਸਾਣ ਕਰਾਈ। ਅਖੀਰ ਕਹਿਣ ਲੱਗਿਆ, ਚੰਗਾ ਹੁਣ ਇਉਂ ਕਰੋ, ਮਿੱਟੀ ਕੱਪੜ ਸਾਣ ਹੋ ਗਈ, ਹੁਣ ਅਖੀਰਲਾ ਕੰਮ ਕਰੋ, ਜਿੰਨਾ ਦੇਸੀ ਘਿਓ ਆ ਸਾਰਾ ਇਹ 'ਚ ਪਾ ਕੇ ਮਿੱਟੀ ਗੁੰਨ ਦਿਓ। ਘਰਵਾਲੀ ਕਹਿਣ ਲੱਗੀ ਮੁੰਡਿਆਂ ਨੂੰ, ਤਾਂ ਸੱਚੀ ਕਮਲਾ ਹੋ ਗਿਆ, ਇਹਨੂੰ ਦਰਖਤ ਨਾਲ ਬੰਨੋ। ਉਹਨੂੰ ਕਮਲਾ ਸਮਝ ਕੇ ਦਰਖਤ ਨਾਲ ਬੰਨਣ ਲੱਗ ਗਏ। ਉੱਧਰੋਂ ਭਗਤ ਜੀ ਵੀ ਆ ਗਏ। ਭਗਤ ਜੀ ਦੇਖ ਕੇ ਮੁਸਕਰਾ ਪਏ, ਉਹਨੂੰ ਕਹਿਣ ਲੱਗਿਆ, ਕਿਉਂ ਗੁਰਮੁਖਾ, ਕਿਉਂ ਭਲਿਆ। ਕਹਿਣ ਲੱਗਿਆ, ਭਗਤ ਜੀ ਛਡਾ ਲਓ, ਮੈਂ ਤਾਂ ਤੁਹਾਡੀ ਰੀਸ ਕੀਤੀ ਸੀ, ਤੁਹਾਡੀ ਰੀਸ ਕਰਕੇ ਸੁਣ ਗੱਲਾਂ, ਆਕਾਸ਼ ਕੀ ਕੀਤਾ ਆਈ ਰੀਸ, ਜੋ ਤੱਤ ਸਿਧਾਂਤ ਆ ਭਗਤ ਜੀ, ਉਹ ਮੈਂ ਨਹੀਂ ਸਮਝਿਆ। ਫਿਰ ਭਗਤ ਜੀ ਨੇ ਕਿਰਪਾ ਕੀਤੀ, ਸਿਧਾਂਤ ਸਮਝਾਇਆ। ਇਵੇਂ ਅੱਜ ਸੰਸਾਰ ਦੇ ਵਿੱਚ ਗੁਰਮੁਖਾਂ ਮਹਾਂਪੁਰਖਾਂ ਦੀ ਨਕਲ ਕਰਨ ਵਾਲੇ, ਸਤਿਗੁਰਾਂ ਦੀ ਨਕਲ ਕਰਨ ਵਾਲੇ, ਅੰਮ੍ਰਿਤ ਦੀ ਨਕਲ ਕਰਨ ਵਾਲੇ, ਗੁਰੂ ਕੇ ਲਿਬਾਸ ਦੀ ਨਕਲ ਕਰਨ ਵਾਲੇ ਬੇਅੰਤ ਤੁਹਾਨੂੰ ਮਿਲ ਜਾਣਗੇ। ਪਰ ਜਦੋਂ ਤੁਸੀਂ ਉਹਨਾਂ ਦਾ ਜੀਵਨ ਆਚਰਣ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਉਹ ਡੱਡੀਆਂ ਮੱਛੀਆਂ ਖਾਣ ਦੀ ਵਾਲੇ ਵਾਂਗੂ ਉਹਨਾਂ ਦਾ ਇਖਲਾਕ ਆਚਰਣ ਕਿੰਨਾ ਨੀਵਾਂ ਪੱਧਰ ਦਾ ਹੈ। ਉਹ ਗੁਰੂ ਦੇ ਨੇੜੇ ਵੀ ਨਹੀਂ ਹਾਲ, ਉਹਨਾਂ ਦੇ ਜੀਵਨ ਦੇ ਵਿੱਚ ਤਾਂ ਕੁਝ ਹੋਰ ਹੀ ਗੱਲ ਹੈ। ਉੱਥੇ ਨਾ ਨਾਮ ਦਾ ਰਸ, ਨਾ ਭਗਤੀ, ਨਾ ਪ੍ਰੇਮ, ਉੱਥੇ ਨਾ ਆਨੰਦ, ਉੱਥੇ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਪਸਾਰਾ ਹੈ। ਉਹ ਡੱਡੀਆਂ ਮੱਛੀਆਂ ਖਾਣ ਵਾਲੇ ਬਗਲੇ ਨੇ, ਉਹ ਹੰਸ ਨੂੰ ਵੇਖ ਕੇ ਰੀਸ ਕਰਕੇ ਉਡਾਰੀ ਤਾਂ ਮਾਰਦੇ ਆ, ਪਰ ਮੂੰਹ ਤੇ ਮੂੰਹ ਡਿੱਗਦੇ ਆ। ਆਪ ਵੀ ਦੁਖੀ ਹੁੰਦੇ, ਆਪ ਵੀ ਡੁੱਬਦੇ ਆ, ਤੇ ਜਜਮਾਨਾਂ ਨੂੰ ਵੀ ਡੋਬਦੇ ਆ। ਅੱਜ ਪਾਵਨ ਸ਼ਬਦ ਦੇ ਵਿੱਚ ਗੁਰੂ ਨੂੰ ਸਾਗਰ ਸਮੁੰਦਰ ਦਾ ਦਰਜਾ, ਤੇ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਜਗਿਆਸੂ ਨੇ, ਉਹਨਾਂ ਨੂੰ ਹੰਸਾਂ ਦੀ ਨਿਆਈ, ਮਨਮੁੱਖਾਂ ਨੂੰ ਬਗਲੇ ਦੇ ਨਿਆਈ ਮਹਾਰਾਜ ਨੇ ਦਰਸਾ ਕੇ ਪਾਵਨ ਸ਼ਬਦ ਦੇ ਵਿੱਚ ਵਿਚਾਰ ਬਖਸ਼ੀ ਹੈ। ਆਓ ਪਾਵਨ ਸ਼ਬਦ ਦੀ ਪ੍ਰਾਰੰਭਤਾ 'ਤੇ ਵਿਚਾਰ ਕਰੀਏ। ਸ਼ਬਦ ਕੁਝ ਲਮੇਰਾ ਹੈ ਕਿਉਂਕਿ ਅਸ਼ਟਪਦੀਆਂ ਦੇ ਰੂਪ ਵਿੱਚ ਹੈ। ਇੱਕ ਇੱਕ ਪਦੇ ਦੇ ਵਿੱਚ ਚਾਰ ਚਾਰ ਤੁਕਾਂ ਨੇ, ਅੱਠ ਪਦੇ ਨੇ, 32 ਤੁਕਾਂ। ਤੇ ਦੋ ਤੁਕਾਨੇ ਰਹਾਓ ਵੰਡ ਵਾਲੀਆਂ 34 ਤੁਕਾਨੇ ਪਾਵਨ ਸ਼ਬਦ ਮਹਾਰਾਜ ਨੇ ਉਚਾਰੇ ਹੈ। ਕਰੋ ਕਿਰਪਾ ਸਾਰੀ ਸੰਗਤ ਵਿਚਾਰ ਤੋਂ ਪਹਿਲਾਂ ਅਸੀਸ ਬਖਸ਼ੋ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਕਰੋ ਕਿਰਪਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ।
ਧਨਾਸਰੀ ਰਾਗਣੀ ਦੇ ਵਿੱਚ ਪਹਿਲੇ ਗੁਰਦੇਵ, ਧਨ ਗਰੀਬਨ ਵਾਜ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਪਰਮੇਸ਼ਰ ਆਪਣੀ ਅੰਮ੍ਰਿਤਮਈ ਰਸਨਾ ਤੋਂ ਇਹ ਅੰਮ੍ਰਿਤਮਈ ਬਾਣੀ ਦਾ ਸ਼ਬਦ ਉਚਾਰਨ ਕਰਦੇ ਹੈ। ਘਰ ਦੂਜਾ ਦੂਸਰੇ ਘਰ ਸੁਰਤਾਲ ਦੇ ਵਿੱਚ ਸ਼ਬਦ ਗਾਵਣ ਦਾ ਹੁਕਮ ਹੈ। ਅਸ਼ਟਪਦੀਆ, ਅਸ਼ਟਪਦੀ ਦਾ ਬਹੁਵਾਚਕ ਸ਼ਬਦ ਹੈ ਅਸ਼ਟਪਦੀਆਂ, ਅੱਠ ਅੱਠ ਪਦਿਆਂ ਵਾਲੇ ਸ਼ਬਦ ਨੇ। ਕਾਵਿ ਰਚਨਾ ਦੇ ਵਿੱਚ ਇਹ ਇੱਕ ਛੰਦ ਦੀ ਚਾਲ ਵੀ ਮੰਨੀ ਹੈ ਤੇ ਅਸ਼ਟਪਦੀਆਂ ਅੱਠ ਪਦਿਆਂ ਵਾਲਾ ਸ਼ਬਦ ਮਹਾਰਾਜ ਬਚਨ ਕਰਦੇ ਹੈ।
ਓਅੰਕਾਰ ਸਤਿਗੁਰ ਪ੍ਰਸਾਦ,
ਸ਼ਬਦ ਦੀ ਪ੍ਰਾਰੰਭਤਾ ਚ ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਕਰਦੇ ਹੈ। ਇੱਕ ਅਦਵੈਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ, ਉਹਦੀ ਪ੍ਰਾਪਤੀ ਦੱਸਦੇ ਹੈ। ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤ ਦਾ ਅਰਥ ਹੈ ਨਾਸ ਤੋਂ ਰਹਿਤ, ਉਹਦੀ ਪ੍ਰਾਪਤੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ।
ਗੁਰ ਸਾਗਰ ਰਤਨੀ ਪਰ ਪੂਰੇ,
ਮਹਾਰਾਜ ਫਰਮਾਉਂਦੇ ਆ ਗੁਰੂ ਭਾਈ ਸਾਗਰ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਰਤਨ ਨੇ, ਬੇਅੰਤ ਹੀਰੇ ਮੋਤੀ ਜਵਾਹਰਾਤ ਨੇ, ਉਵੇਂ ਗੁਰੂ ਦੇ ਵਿੱਚ ਵੀ ਨੇ। ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਇਹ ਭੰਡਾਰ ਭਰੇ ਨੇ ਭਗਤੀ ਦੇ, ਇੱਥੇ ਵੀ ਰਤਨ ਨੇ। ਤੇ ਪਾਵਨ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਮ ਧਨਵੰਤ ਭਾਗਟ ਸੱਚ ਨਾਏ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਵਾਲੀਆਂ ਪੋਥੀਆਂ ਦਾ ਖਜ਼ਾਨਾ ਵੇਖਿਆ, ਖਜ਼ਾਨਾ ਖੋਲਿਆ ਤਾਂ ਸ਼ਬਦ ਉਚਾਰਿਆ, ਆਨੰਦ ਵਿੱਚ ਆ ਕੇ ਵਿਸਮਾਦ ਚ ਆ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਹਮ ਧਨਵੰਤ ਭਾਗਟ ਸੱਚ ਨਾਏ। ਅਸੀਂ ਭਾਈ ਵੱਡੇ ਧਨਾੜ, ਵੱਡੇ ਅਮੀਰ, ਸੱਚੇ ਨਾਮ ਕਰਕੇ ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਅੱਜ ਪਿਓ ਦਾਦੇ ਵੱਡੇ ਸਤਿਗੁਰਾਂ ਦਾ ਖਜ਼ਾਨਾ ਬਾਣੀ ਦਾ ਖੋਲ ਕੇ ਵੇਖਿਆ ਤਾਂ ਮਨ ਵਿਸਮਾਦ ਵਿੱਚ ਆ ਗਿਆ। ਮਨੁੱਖ ਕੋਲ ਕਰੋੜਾਂ ਰੁਪਇਆ ਘਰ ਵਿੱਚ ਪਿਆ ਹੋਵੇ ਤੇ ਰਹੇ ਕੰਗਾਲਾਂ ਵਾਂਗੂ, ਜੇ ਘਰ ਦਾ ਵਡੇਰਾ ਉਹਨੂੰ ਕੋਈ ਕਵੇ ਭਾਈ ਤੂੰ ਕਿਉਂ ਮੰਗਤਾ ਬਣਿਆ ਫਿਰਦਾ ਹੈ, ਤੇਰੇ ਘਰ ਵਿੱਚ ਹੀ ਸਭ ਕੁਝ ਹੈ, ਤੂੰ ਆਪਣੇ ਘਰ ਦੇ ਵਿੱਚ ਵੇਖ ਕਿੱਡਾ ਵੱਡਾ ਖਜ਼ਾਨਾ ਹੈ। ਅੱਜ ਦੇ ਸਮੇਂ, ਅਜੋਕੇ ਸਮੇਂ ਦੇ ਵਿੱਚ ਇਹੋ ਹਾਲਾਤ ਬਹੁਤੇ ਸੰਸਾਰ ਵਿੱਚ ਆਪਾਂ ਵੇਖ ਰਹੇ ਹਾਂ। ਗੁਰੂ ਨਾਨਕ ਨੇ ਦਸਾਂ ਜਾਮਿਆਂ 'ਚ ਵਰਤ ਕੇ ਸਾਨੂੰ ਗੁਰਬਾਣੀ ਦੇ ਲੜ ਲਾਇਆ। ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਅੱਜ ਦੇ ਸਮੇਂ ਕੋਈ ਮੜੀਆਂ ਤੇ ਮਠਾਂ ਤੇ ਕੋਈ ਸੱਪਾਂ ਨੂੰ ਦੁੱਧ ਪਿਆਈ ਜਾਂਦਾ ਹੈ, ਕੋਈ ਦਰਖਤਾਂ ਨੂੰ ਲੱਸੀਆਂ ਪਾਈ ਜਾਂਦਾ ਹੈ, ਕੋਈ ਧਾਗੇ ਤਵੀਤ, ਕੋਈ ਕੁਝ ਕੋਈ ਕੁਝ, ਸਤਿਗੁਰੂ ਨੂੰ ਛੱਡ ਕੇ ਹੋਰ ਕੱਚਿਆਂ ਦੇ ਦਰਾਂ ਤੇ ਜਾਂਦੇ ਹੈ। ਉਹ ਹੰਸ ਤੇ ਬਗਲੇ ਵਾਲੀ ਵਿਚਾਰ ਆਪਾਂ ਮਨ ਵਿੱਚ ਰੱਖੀਏ, ਫਿਰ ਉਹ ਬਗਲੇ ਬਣ ਕੇ ਛੱਪੜਾਂ ਤੇ ਚਿੱਕੜ ਦੇ ਵਿੱਚ ਡੁੱਬਣ ਦੀ ਨਿਆਈ ਆਪਣੇ ਜੀਵਨ ਦੇ ਵਿੱਚ ਹੋਰ ਵਿਕਾਰ ਭਰ ਲੈਂਦੇ ਆ, ਹੋਰ ਪਾਪ ਭਰ ਲੈਂਦੇ ਆ। ਸੁਖੀ ਤਾਂ ਕੀ ਹੋਣਾ, ਦੁਖੀ ਹੋ ਜਾਂਦੇ ਆ। पर सतगुरु दे खजाने नूं खोल के नहीं वेखदे, बाणी दी संथिया नहीं लैंदे, सहज पाठ नहीं करदे, बाणी नहीं पढ़दे। जिन्ना चिर बाणी पढ़दे नहीं सुनदे नहीं, आपां नूं पता किवें लगेगा किड्डा कु वड्डा खजाना है। गुरु भरोसे नाल कहना है, जदों किसी गुरमुखां दे तुसीं जीवन पुस्तकां पढ़ोगे, कमाई वाले गुरमुखां दे जीवन पुस्तक मिलदे आ पढ़ोगे, ਤਾਂ ਤੁਹਾਨੂੰ ਪਤਾ ਲੱਗਦਾ ਇੱਕ ਇੱਕ ਤੁੱਕ ਦੀ ਜੇ ਕਿਸੇ ਨੇ ਕਮਾਈ ਕੀਤੀ, ਅਭਿਆਸ ਕੀਤੇ, ਉਹਨਾਂ 'ਤੇ ਵੀ ਵੱਡੀਆਂ ਕਿਰਪਾ ਰਹਿਮਤਾਂ ਹੋ ਗਈਆਂ, ਵੱਡੀਆਂ ਬਖਸ਼ਿਸ਼ਾਂ ਹੋ ਗਈਆਂ। ਜੇ ਕੋਈ ਸੰਪੂਰਨ ਬਾਣੀ ਦਾ ਸਹਿਜ ਪਾਠ ਕਰਦਾ, ਉਹ 'ਤੇ ਕਿੱਡੀ ਕੁ ਬਖਸ਼ਿਸ਼ ਹੋਵੇਗੀ, ਕਿੱਡੀ ਕੁ ਰਹਿਮਤ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਆ ਤੋਲ। ਸਿੱਖ ਕਹਿੰਦੇ, ਮਹਾਰਾਜ ਇਹ ਬਾਣੀ ਦੇ ਵਿੱਚ ਹੈ ਕੀ? ਮਹਾਰਾਜ ਕਹਿੰਦੇ, ਇਹਦੇ ਵਿੱਚ ਰਤਨ ਨੇ, ਲਾਲ ਨੇ, ਹੀਰੇ ਮੋਤੀ ਨੇ, ਇਹ ਅਮੋਲਕ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਤਾਰ ਸਕਦਾ। ਕਹਿੰਦੇ ਕਿੰਨੇ ਕਾ? ਮਹਾਰਾਜ ਕਹਿੰਦੇ ਭਰੇ ਭੰਡਾਰ, ਭੰਡਾਰ ਭਰੇ ਨੇ। ਕਹਿੰਦੇ ਮਹਾਰਾਜ ਵੰਡਦਿਆਂ ਕਿਤੇ ਮੁੱਕ ਨਾ ਜਾਣ। ਮਹਾਰਾਜ ਕਹਿੰਦੇ ਅਖੂਟ ਅਤੋਲ, ਇਹਨੂੰ ਖਾਵੇ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਇਹ ਐਸਾ ਖਜ਼ਾਨਾ ਹੈ, ਜਿੰਨਾ ਮਰਜ਼ੀ ਕੋਈ ਆਪ ਜਪੀ ਜਾਵੇ, ਹੋਰਨਾਂ ਨੂੰ ਜਪਾਈ ਜਾਵੇ, ਮੁੱਕਦਾ ਨਹੀਂ ਇਹ ਬਖਸ਼ਿਸ਼ਾਂ। ਪਰ ਘਾਟ ਕਿੱਥੇ ਹੈ? ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਜੋ ਪੰਜ ਪਿਆਰੇ ਸਾਹਿਬਾਨ ਸਾਨੂੰ ਹੁਕਮ ਕਰਦੇ ਆ, ਗੁਰਮੰਤਰ ਤੇ ਮੂਲ ਮੰਤਰ ਦਾ ਅਭਿਆਸ ਨਹੀਂ ਅਸੀਂ ਕਰਦੇ, ਅਸੀਂ ਬਾਣੀ ਦਾ ਅਭਿਆਸ ਨਹੀਂ ਕਰਦੇ। ਅਸੀਂ ਗੁਰੂ ਨੂੰ ਉਲਾਮੇ ਦਿੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਪੱਕਿਆ ਪਕਾਇਆ ਮਿਲ ਜਾਵੇ, ਕੁਝ ਬਣਿਆ ਬਣਾਇਆ ਮਿਲ ਜਾਵੇ, ਕੋਈ ਹੋਰ ਕਿਰਪਾ ਕਰ ਦੇਵੇ, ਆਪ ਨਹੀਂ ਜਪ ਕੇ ਰਾਜੀ। ਜਿਨ੍ਹਾਂ ਨੇ ਜਪਿਆ, ਜਿਨ੍ਹੇ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮਖੁਜਲੇ, ਕੇਤੀ ਛੁੱਟੀ ਨਾਲ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀ ਵੀ ਮੁਕਤੀ ਹੋ ਜਾਂਦੀ ਆ। ਜਿਨ ਜਿਨ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਜਿਹਨੇ ਜਿਹਨੇ ਨਾਮ ਜਪਿਆ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਕਿਹੜੇ ਕਿਹੜੇ ਕਾਰਜ ਪੂਰੇ ਹੁੰਦੇ ਆ? ਹਰ ਗੁਰ ਪੂਰਾ ਆਰਾਧਿਆ ਦਰਗਾਹ ਹੈ ਸੱਚ ਖਰੇ, ਉਹਦੇ ਇਹ ਲੋਕ ਦੇ ਵੀ ਕਾਰਜ ਪੂਰੇ ਹੁੰਦੇ ਆ, ਦਰਗਾਹ 'ਚ ਵੀ ਖਰੇ ਉਤਰਦੇ ਆ। ਉਹਨਾਂ ਨੂੰ ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸੁਭ ਦੇਹੋ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰਜੀਵਾ ਨਿਹਚਾ ਪ੍ਰਸਾਦ ਪਾਵਈ। ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਬੜੇ ਖਜ਼ਾਨੇ ਆ, ਸੈਰ ਕਰਨ ਵਾਲੇ ਲੋਕ ਸੈਰ ਕਰਕੇ ਮੁੜੇ ਆਉਂਦੇ ਆ, ਉਹਨਾਂ ਨੂੰ ਖਜ਼ਾਨੇ ਨਹੀਂ ਮਿਲਦੇ। ਕੋਈ ਬੀਚਾਂ 'ਤੇ ਧੁੱਪ ਸੇਕ ਕੇ ਮੁੜੇ ਆਉਂਦਾ ਹੈ, ਕੋਈ ਸੈਰ ਕਰਕੇ ਆ ਜਾਂਦਾ ਹੈ, ਕੋਈ ਕਿਸ਼ਤੀਆਂ 'ਚ ਜਹਾਜ਼ਾਂ 'ਚ ਸੈਰ ਕਰਕੇ ਆ ਜਾਂਦਾ, ਪਰ ਖਜ਼ਾਨੇ ਨਹੀਂ ਮਿਲਦੇ। ਮਿਲਦੇ ਕਿਹਨੂੰ ਆ? ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਗੋਤਾਖੋਰ ਟੁੱਬੀਆਂ ਲਾਉਂਦੇ ਆ ਜਾਨ ਤਲੀ 'ਤੇ ਰੱਖ ਕੇ, ਉਹ ਸਮੁੰਦਰ ਦੇ ਤਲੇ ਤੋਂ ਅਮੋਲਕ ਖਜ਼ਾਨੇ ਲਿਆ ਕੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦੇ ਆ। ਇਵੇਂ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਣ ਜੱਗ ਵਿਖੇ ਪ੍ਰਗਟਾਵਈ। ਜਿਵੇਂ ਪਹਾੜਾਂ 'ਤੇ ਬੇਅੰਤ ਪਾਰਸ ਪੱਥਰ ਆਦਿਕ ਨੇ, ਪਰ ਹਰ ਕਿਸੇ ਨੂੰ ਨਹੀਂ ਮਿਲਦੇ। ਲੋਕ ਪਹਾੜਾਂ 'ਤੇ ਗਰਮੀਆਂ 'ਚ ਸੈਰ ਕਰਨ ਜਾਂਦੇ ਆ, ਪਰ ਉਹ ਸੈਰ ਕਰਕੇ, ਖਰਚੇ ਕਰਕੇ, ਸਮਾਂ ਬਰਬਾਦ ਕਰਕੇ ਆ ਜਾਂਦੇ ਆ, ਬੇਕਾਰ ਭੋਗ ਕੇ ਆ ਜਾਂਦੇ ਆ, ਪਰ ਪ੍ਰਾਪਤੀ ਕੁਝ ਨਹੀਂ ਹੁੰਦੇ। ਜਿਹੜੇ ਪਹਾੜਾਂ ਨੂੰ ਪੱਟਣ ਵਾਲੇ ਆ, ਉਹ ਬੜੀਆਂ ਬੜੀਆਂ ਕੀਮਤੀ ਚੀਜ਼ਾਂ, ਕੀਮਤੀ ਪੱਥਰ ਲੱਭ ਲੈਂਦੇ ਆ। ਅੱਜ ਵੀ ਨੇ, ਇਹ ਨਹੀਂ ਵੀ ਪਹਿਲਾਂ ਨਹੀਂ ਸੀ, ਅੱਜ ਵੀ। ਪੁਰਾਤਨ ਸਮੇਂ ਦੇ ਵਿੱਚ ਜੇਕਰ ਆਉਂਦਾ ਕੋਹਿਨੂਰ ਹੀਰੇ ਦਾ, ਕੋਹ ਨਾਮ, ਗੁਰਸੰਗਤ ਜੀ ਪਹਾੜ ਦਾ ਨੂਰ ਨਾਮ ਪ੍ਰਕਾਸ਼ ਦਾ, ਕਹਿੰਦੇ ਪ੍ਰਕਾਸ਼ ਦਾ ਜਿਹੜਾ ਪਹਾੜ ਭਾਵ ਇੰਨਾ ਜਿਹਦੇ ਵਿੱਚ ਪ੍ਰਕਾਸ਼ ਸੀ, ਇਹਨੂੰ ਕੋਹਿਨੂਰ ਕਹਿੰਦੇ ਆ। ਇਹਦੇ ਨਾਲ ਵੱਖਰੀਆਂ ਵੱਖਰੀਆਂ ਕਹਾਣੀਆਂ ਜੁੜੀਆਂ ਨੇ। ਇਤਿਹਾਸ 'ਚ ਇਹ ਵੀ ਜ਼ਿਕਰ ਆਉਂਦਾ ਵੀ ਇਹ ਗੋਲਕੁੰਡੇ ਦੇ ਪਹਾੜੀਆਂ ਦੇ ਵਿੱਚੋਂ ਤਾਨੇ ਸਾਹਿਬ ਬਾਦਸ਼ਾਹ ਨੂੰ ਮਿਲਿਆ ਸੀ। ਔਰੰਗਜ਼ੇਬ ਨੇ ਹਮਲਾ ਕਰਕੇ ਉਹ ਤੋਂ ਖੋਹਿਆ। ਜਿਸ ਵੇਲੇ ਅੰਗਰੇਜ਼ਾਂ ਕੋਲ ਆਇਆ, ਉਸ ਵੇਲੇ 319 ਰੱਤੀਆਂ ਇਹਦਾ ਤੋਲ ਸੀ। ਜਦੋਂ ਇਹਨੂੰ ਤਰਾਸਿਆ ਕੋਹੇ ਨੂਰ ਹੀਰੇ ਨੂੰ ਤਾਂ 102 ਰੱਤੀਆਂ ਰਹਿ ਗਈਆਂ। ਉਸ ਵੇਲੇ ਦੇ ਜੌਹਰੀਆਂ ਨੇ ਇੰਗਲੈਂਡ ਦੇ ਵਿੱਚ ਮਹਾਰਾਣੀ ਦੇ ਕਹਿਣ 'ਤੇ ਉਹਦੀ ਕੀਮਤ ਪਾਈ 30 ਲੱਖ ਪਾਉਂਡ। ਉਸ ਵੇਲੇ ਉਹ ਵੀ ਪਹਾੜ 'ਚੋਂ ਹੀ ਨਿਕਲਿਆ ਵੇਖੋ, ਪਰ ਮਿਲਿਆ ਕਿਹਨੂੰ? ਭਾਈ ਗੁਰਦਾਸ ਜੀ ਕਹਿੰਦੇ ਖਨਵਾਰਾ ਖਾਨ ਜੱਗ ਵੇਖਿਆ ਪ੍ਰਗਟਾ ਬਈ, ਜਿਹੜਾ ਪਹਾੜਾਂ ਨੂੰ ਖੋਜਦਾ ਹੈ ਪੱਟਦਾ ਹੈ। ਇਵੇਂ ਜੈਸੇ ਬਨ ਵੇਖਿਆ ਮਲਿਆਗਰ, ਸੌਂਦਾ ਕਪੂਰ ਸੋਧ ਕੈ ਸਵਾਸੀ ਸਵਾਸ ਵੇ ਸਾ ਬਈ, ਜੰਗਲਾਂ ਦੇ ਜੰਗਲ ਲੱਕੜਾਂ ਦੇ ਭਰੇ ਪਏ ਆ, ਲੋਕ ਸੈਰ ਕਰਕੇ ਮੁੜ ਆਉਂਦੇ ਆ, ਕੋਈ ਸ਼ਿਕਾਰ ਕਰਕੇ ਮੁੜ ਆਉਂਦਾ, ਪਰ ਜਿਹੜੇ ਸਵਾਸੀ ਲੋਕ ਸੁੰਘੇ ਲੋਕ ਨੇ ਉਹ ਜੜੀ ਬੂਟੀਆਂ ਲੱਭ ਕੇ ਸੰਸਾਰ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਗਟ ਕਰ ਦਿੰਦੇ, ਲੋਕਾਂ ਦਾ ਇਲਾਜ ਕਰਦੇ ਆ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਇਵੇਂ ਸੈਰ ਕਰਨ ਵਾਲਿਆਂ ਵਾਂਗੂ ਕੁਝ ਮੱਥਾ ਟੇਕ ਕੇ ਮੁੜ ਜਾਂਦੇ ਆ। ਕਈ ਕਹਿੰਦੇ ਚਲੋ ਸੈਰ ਕਰੇ ਆਉਣੇ, ਨਾਲੇ ਗੁਰੂ ਘਰ ਮੱਥਾ ਟੇਕ ਆਉਣੇ ਆ, ਮੱਥਾ ਟੇਕਣ ਦੀ ਭਾਵਨਾ ਨਹੀਂ ਹੁੰਦੀ। ਕਈਆਂ ਨੂੰ ਮੱਥਾ ਟੇਕਣ ਦਾ ਹੀ ਨਹੀਂ ਪਤਾ, ਵੇਖੀ ਦਾ ਸੱਚਖੰਡ ਅੰਦਰ ਬਹੁਤ ਸੰਗਤ ਆਉਂਦੀ ਹੈ। ਅੱਜ ਕੱਲ੍ਹ ਦੇ ਨਵੇਂ ਬੱਚੇ ਜਿਵੇਂ ਕ੍ਰਿਸਚਨ ਮੱਥਾ ਟੇਕਦੇ ਨਾ, ਛਾਤੀ ਜੀ 'ਤੇ ਹੱਥ ਲਾ ਕੇ ਮੱਥੇ ਜੀ ਨੂੰ ਚੁੰਮਦੇ ਆ, ਉਵੇਂ ਮੱਥਾ ਟੇਕਣਗੇ। ਕਈ ਮੁਸਲਮਾਨਾਂ ਨੂੰ ਵੇਖ ਵੇਖ ਕੇ ਟੀਵੀ 'ਤੇ ਮੋਬਾਈਲਾਂ 'ਤੇ ਵੇਖ ਕੇ ਜਿਵੇਂ ਮੁਸਲਮਾਨ ਵੀਰ ਫਰਿਆਦ ਮੰਗਦੇ ਆ ਨਾ ਦੋਵੇਂ ਹੱਥ ਖੁੱਲ੍ਹੇ ਕਰਕੇ, ਇਵੇਂ ਸਤਿਗੁਰੂ ਅੱਗੇ ਹੱਥ ਖੋਲਣਗੇ। ਮੱਥਾ ਟੇਕਣ ਦੇ ਨਹੀਂ ਹਜੇ ਸਾਨੂੰ ਪਤਾ ਲੱਗਿਆ, ਜਦਕਿ ਸਤਿਗੁਰੂ ਦਾ ਹੁਕਮ ਹੈ ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਤਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਣਾ, ਦੋਵੇਂ ਹੱਥ ਜੋੜਨੇ ਸਤਿਗੁਰੂ ਅੱਗੇ ਜਦੋਂ ਆਉਣਾ, ਦੋਵੇਂ ਹੱਥ ਜੋੜ ਕੇ ਅਰਦਾਸ 'ਚ ਖਲੋਣਾ। ਪੰਜ ਪਿਆਰੇ ਵੀ ਕਹਿੰਦੇ ਆ ਭਾਈ ਜਦੋਂ ਅਰਦਾਸ 'ਚ ਖਲੋਣਾ ਹੈ ਦੋਵੇਂ ਹੱਥ ਜੋੜ ਕੇ ਖਲੋਣਾ। ਕੁਝ ਨੇ ਸਾਰੀ ਉਮਰ ਲੰਘ ਜਾਂਦੀ ਹੈ ਸਤਿਗੁਰੂ ਦੀ ਬਾਣੀ ਦਾ ਦਰਸ਼ਨ ਹੀ ਨਹੀਂ ਕੀਤਾ, ਯਤਨ ਨਹੀਂ ਕੀਤਾ ਵੀ ਮੈਂ ਸਤਿਗੁਰੂ ਦੀ ਬਾਣੀ ਦੀ ਸੰਥਿਆ ਲੈ ਲਾਂ। ਕਈ ਕਹਿੰਦੇ ਜੀ ਅਸੀਂ ਅਨਪੜ੍ਹ ਆ, ਵੱਡੀ ਉਮਰ 'ਚ ਕਿੱਥੇ ਸੰਥਿਆ ਕਰਾਂਗੇ, ਭੁਲੇਖੇ ਆ, ਵਹਿਮ ਨੇ। ਜੇ ਅੱਜ ਕੋਈ ਕਹਿ ਦੇਵੇ ਵੀ ਤੁਹਾਨੂੰ ਫਰੀ ਦੇ ਵਿੱਚ ਕੈਨੇਡਾ ਅਮੈਰੀਕਾ ਦੀ ਸਿਟੀਜ਼ਨਸ਼ਿਪ ਦਿੰਦੇ ਹਾਂ ਪਰ ਤੁਹਾਨੂੰ ਇੰਗਲਿਸ਼ ਸਿੱਖਣੀ ਪਊਗੀ, ਮਹੀਨੇ ਦੇ ਵਿੱਚ ਬੰਦਾ ਮਰਦਾ ਕੀ ਨਾ ਕਰਦਾ, ਜੋ ਮਰਜ਼ੀ ਕਰੇ ਇੰਗਲਿਸ਼ ਅਨਪੜ੍ਹ ਬੰਦਾ ਵੀ ਸਿੱਖ ਲੈਂਦਾ। ਅਮੈਰੀਕਾ ਕੈਨੇਡਾ ਦੇ ਵਿੱਚ ਵੇਖਿਆ, ਇੰਗਲੈਂਡ ਦੇ ਵਿੱਚ ਵੇਖਿਆ, ਅਨਪੜ੍ਹ ਵੀਰ ਗੱਡੀਆਂ ਟੈਕਸੀਆਂ ਚਲਾਉਂਦੇ ਆ, ਟਰੱਕ ਚਲਾਉਂਦੇ ਆ, ਉਹ ਜਿਹੜੇ ਸਾਈਨ ਬੋਰਡ ਲਿਖੇ ਆ ਇੰਗਲਿਸ਼ ਦੇ ਵਿੱਚ ਉਹ ਸਾਰੇ ਪੜ੍ਹ ਲੈਂਦੇ ਆ, ਪਰ ਸਕੂਲ 'ਚ ਇੱਕ ਦਿਨ ਵੀ ਨਹੀਂ ਗਏ ਕਿਉਂਕਿ ਰੋਜ਼ੀ ਰੋਟੀ ਦੀ ਖਾਤਰ ਉਹ ਸਿੱਖ ਲਿਆ ਉਹਨਾਂ ਨੇ ਸਭ ਕੁਝ। ਗੁਰੂ ਨੂੰ ਮਹਾਨ ਨਹੀਂ ਸਮਝਿਆ, ਕਿਰਤ ਤੋਂ ਉੱਪਰ ਨਹੀਂ ਸਮਝਿਆ ਗੁਰੂ ਨੂੰ। ਜੇ ਕਿਤੇ ਸਮਝਿਆ ਹੁੰਦਾ ਤਾਂ ਜੀਵਨ ਦੇ ਵਿੱਚ ਯਤਨ ਕਰਦੇ ਸੰਥਿਆ ਕਰਨ ਦੀ, ਸੰਥਿਆ ਕਰਦੇ, ਇੱਕ ਇੱਕ ਸ਼ਬਦ ਕਰਕੇ ਹੀ ਕਰ ਲੈਂਦੇ। ਅੱਜ ਕੱਲ੍ਹ ਤਾਂ ਸਾਧਨ ਬੜੇ ਨੇ, ਇੰਟਰਨੈਟ 'ਤੇ ਸੰਥਿਆ ਕਰ ਸਕਦੇ ਆ, ਬੜੇ ਪਾਠ ਬੋਝ ਸਮਾਗਮ ਪਏ ਆ ਇੰਟਰਨੈਟ 'ਤੇ, ਭਾਗ ਮੂਹਰੇ ਪ੍ਰਕਾਸ਼ ਕਰਕੇ ਤੁਸੀਂ ਆਪਣੇ ਆਪ ਘਰੇ ਬੈਠ ਕੇ ਵੀ ਕਰ ਸਕਦੇ ਹੋ, ਪਰ ਚੰਗਾ ਹੋਵੇ ਜੇ ਕਿਸੇ ਕੋਲ ਗੁਰਮੁਖ ਕੋਲੋਂ ਕਰੋ। ਸੰਥਿਆ ਕਰਕੇ ਸਹਿਜ ਪਾਠ ਕਰੋ, ਆਨੰਦ ਹੀ ਵੱਖਰਾ। ਗੁਰ ਸਾਗਰ ਰਤਨੀ ਭਰਪੂਰੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਹੇ ਸਿੱਧੋ, ਗੁਰੂ ਸਾਗਰ ਸਮੁੰਦਰ ਦੀ ਨਿਆਈ ਹੈ, ਗੁਰੂ ਨੂੰ ਕੋਈ ਮਿਣ ਨਹੀਂ ਸਕਦਾ, ਕੋਈ ਤੋਲ ਨਹੀਂ ਸਕਦਾ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਗੁਰੂ ਦੀ ਮਹਿਮਾ ਅਪਰਪਾਰ ਹੈ, ਗੁਰੂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀ ਏ ਕਰਤ ਨਾ ਲਾਗੀ ਬਾਰ। ਜੇ ਮਨਮੁਖ ਵੀ ਬਗਲਾ ਵੀ ਸ਼ਰਨ ਚ ਆ ਕੇ ਪੈ ਜਾਵੇ ਢਹਿ ਪਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ, ਜੀ ਤੇ ਨਦਰ ਕਰਤੀ ਮਿਹਰ ਕਰਤੀ, ਉਹਨੂੰ ਤਾਂ ਕਾਗੋ ਹੰਸ ਕਰੇ ਇੱਕ ਸਿਰ ਵੀ ਨਹੀਂ ਲੱਗਦਾ ਕਰਨ ਲੱਗਿਆ, ਇੱਕ ਸਿੰਨ ਦੇ ਵਿੱਚ ਉਹਨੂੰ ਗੁਰਮੁਖ ਬਣਾ ਦਿੰਦੇ ਆ। ਵੇਖੋ ਕਿੱਡੇ ਕਿੱਡੇ ਚੋਰਾਂ ਦਾ ਜੀਵਨ ਬਦਲਿਆ, ਠੱਗਾਂ ਦਾ ਜੀਵਨ ਬਦਲਿਆ ਗੁਰੂ ਨਾਨਕ ਸਾਹਿਬ ਨੇ, ਸੱਜਣ ਠੱਗ ਵਰਗੇ ਸਿੱਖੀ ਦੇ ਪ੍ਰਚਾਰਕ ਬਣਾ ਤੇ, ਵੱਡੇ ਵੱਡੇ ਕੌਡੇ ਰਾਕਸ਼ ਵਰਗਿਆਂ ਦਾ ਜੀਵਨ ਬਦਲ ਦਿੱਤਾ, ਕਿੱਡੇ ਕਿੱਡੇ ਦੇਵਲੋਤ ਰਾਕਸ਼ ਵਰਗੇ ਦੈਂਤ ਜੀਵਨ ਸੀਗਾ ਉਹਨਾਂ ਦਾ ਜੀਵਨ ਪਲਟ ਦਿੱਤਾ ਮਹਾਰਾਜ ਨੇ। एक नहीं अनंत जो इतिहास पढ़ते हैं प्रमाण मिलते हैं गुरु सागर गुरु समुंदर दे न्याई है रतनी भरपूरे गुरु दे विच प्रेम रूपी रतन नाम रूपी रतन बैराग रूपी रतन सरदा विवेक आदिक बेअंत ऐसे अमोलक रतन हन भरपूर है गुरु
अमृत संत चुगै नहीं दूर
नाम जपन वाले स्वास स्वास नामी पुरख ने संत जाने वो गुरु की शरण विच आके अमृत नाम का चोगा चुगदे वो हंस बिरती धारदे है हंस की चुंझ दे विच प्रभु वालों खटियास हुंदी है कुदरती तौर ते जे कोई दुध विच पानी पा के उहदे मूहरे रख दे ना वो चुंझ विच पा दे वे दुध फट जांदा है पानी वखरा हो जांदा है दुध दीआं फुट्टियां वखरियां हो जांदियां हंस दुध दीआं फुट्टियां चुग लैंदा पानी छड्ड दिंदा है एवें गुरु की संगत विच आ के जिहड़े गुरमुख ने उन्होंने नाम का ही चोगा चुगना है जे मनमुख संगत विच आ जावे उन्हें वेखना भी भाई साहब ने कथा करदिआं गलती की कीती कईआं ने फोन करने हुंदे आ भी देखी है फलाना बंदा है फलाने संपर्दा दा गा फलाने कालज दा गा जे इहने अज कथा कीती है इहदी शिकायत करिए उन्होंने काम ही करना हुंदा है बगलिया वाला वो मनमुख जे संगत विच आ जावे उन्हें अमृत का चोगा नहीं चुगना जिवें मस्कीन जी इस स्टेज ते इक वार बचन सुनाया सी कहिंदे जिवें कीड़ी है कईआं दा जीवन कीड़ी वाला हुंदा है जे कंध दे उत्ते चित्र बनाया बड़ी सोहनी पेंटिंग बनाई है कीड़ी ने वह पेंटिंग नहीं वेखनी वो चित्र नहीं वेखना कीड़ी ने वेखना है भी कंध दे विच दराड़ कित्थे है बिरल कित्थे है वह बिरल दे विच मोरी लब के उहदे विच बलना है ते मूर्खां ने गुरु घर आ के गुरु घर दे विचों लाहा नहीं लैणा हुंदा गुरु घर दी निंदिआ किसी ने अखबारां राही किसी ने सोशल मीडिया राही किसी ने प्रिंट मीडिया राही गुरु घर दी निंदिआ करनी है कईआं ने अखबार चुकना है व्हाट्सएप फेसबुक चुकनी है सब तो पहला यह काम करना भी गुरु घर की गुरसिखां की निंदिआ वेखीए किते होवे उहनूं अगे शेयर करिए उन्हां बाबत महाराज ने कहा संख निंदक सिर करहे भार अण होया भार निंदिआ दा अपने सिर ते चुकी जांदे गुरु घर की निंदिआ करके गुरु की निंदिआ करके पता उदों लगना जदों दरगाह च सजावां मिलनी है इहोजिहां दी कुसंगियां दी संगत नहीं करनी चाहीदी महाराज कहिंदे अमृत संत चुग है जिहड़े संत ने नाम जपण वाले आ उह संगत विच आ के गुरु की संगत करदे आ नाम अमृत दा हंस वांगू चोगा चुगदे आ नाम अमृत रूपी रतन हीरे जवाहरात ग्रहण करदे आ नहीं दूरे वह गुरु की संगत तो दूर नहीं रहिंदे
हर रस चोग चुगै प्रभ भावै
वह नाम का चोगा चुग के नाम का रस पुंचदे आ ज्यों ज्यों नाम जपदे आ मन की मैल लहिंदी आ त्यों त्यों रस आउण लग जांदा है त्यों त्यों अंदर टिक जांदा है अंदरों फिर रस आउंदा है आनंद आउंदा है जदों ऐसे गुरमुख रस भोगदे आ पुंचदे आ प्रभ भाव है प्रभु नू पा जांदे आ चंगे लगदे आ
सर वर मह हंस प्राण पत पावै
ऐसा जिहड़ा सरवर सरोवर अमृत सर सतगुर सतवादी जित नहाता कौआ हंस हो है अमृत दा सरोवर गुरु है जिहड़ा उत्थे फिर गुरमुख हंस दे न्याई आके नाम अमृत दा चोगा चुकदे आ प्राणा दा पति परमेश्वर पा लेंदे
या बग बपड़ा छपड़ी नाए
दूजे पासे बपड़ा बेचारा बगला है मनमुख जीव है वो छपड़ी दे विच गंद दे विच चुभी मारन दी तरह उन्हें निंदिया चुगली हुई ग्रहण करनी है उन्हें संगत विच आके भी लाहा नहीं लेना वह संगत विच आके भी जीवन दा मोलक नाम रूपी लाहा नहीं खटदे
कीचड़ डूबै मैल ना जाए
जिवें बगला कवे भी मैं चिक्कड़ दे विच तारी ला ली ते मेरी मैल लै जावे मैल लैथनी नहीं होर लग जूगी चिट्टा रंग ते चिक्कड़ लग जूगा दाग लग जूगा एवें संगत विच आके कोई कवे भी मैं निंदिया भी करा चुगली भी करा ਇੱਥੇ ਮੈਂ ਆ ਕੇ ਚੋਰੀ ਵੀ ਕਰਾਂ, ਬੁਰੀ ਨਿਗਾਹ ਨਾਲ ਵੀ ਸੰਗਤ ਨੂੰ ਵੇਖਾਂ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਗੁਰਮੁਖ ਦੀ ਨਿਗਾਹ। ਪਰ ਜਿਹੜਾ ਮਨਮੁੱਖ ਆ ਉਹਨੇ ਆ ਕੇ ਇੱਥੇ ਵੀ ਕਾਮ ਦਾ ਚੋਗਾ ਚੁਗੀ ਜਾਣਾ, ਇੱਥੇ ਵੀ ਆ ਕੇ ਕ੍ਰੋਧ ਹੀ ਗਲੱਛਣਾ ਉਹਨੇ, ਇੱਥੇ ਵੀ ਆ ਕੇ ਲੋਭ ਦਾ ਕਾਰੋਬਾਰ ਹੀ ਕਰਨਾ, ਸੰਗਤ ਦੇ ਵਿੱਚ ਵੀ ਦੇਖਣਾ ਵੀ ਕਿਵੇਂ ਲਾਭ ਹੋਵੇ, ਕਿਵੇਂ ਧਨ ਮਿਲੇ, ਸੰਗਤ ਨੂੰ ਕਿਵੇਂ ਠੱਗਾਂ। ਇਹੋ ਜਿਹੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਛੱਪੜੀ ਚ ਨਹਾਉਣ ਵਾਂਗੂ ਆਪਣੇ ਜੀਵਨ ਦੇ ਉੱਪਰ ਚਿੱਕੜ ਲਾ ਲੈਂਦੇ
ਆ।
ਵਿਸਰਾਮ ਦੇ ਕਰਕੇ ਸਤਿਗੁਰੂ ਫਰਮਾਉਂਦੇ ਹਨ,
ਰੱਖ ਰੱਖ ਚਰਨ ਧਰੇ ਵਿਚਾਰੀ।
ਗੁਰਮੁਖ ਦਾ ਜੀਵਨ ਕਹਿੰਦੇ ਆ, ਕਹਿੰਦੇ ਉਹ ਵਿਚਾਰ ਵਿਚਾਰ ਕੇ ਜੀਵਨ ਦੇ ਵਿੱਚ ਕਦਮ ਪੁੱਟਦਾ ਹੈ। ਜਿਵੇਂ ਸਿਆਣਿਆਂ ਦੀ ਕਹਾਵਤ ਆ ਨਾ, ਇਹ ਫੂਕ ਫੂਕ ਕੇ ਕਦਮ ਚੁੱਕਣਾ, ਵੇਖ ਵੇਖ ਕੇ ਕਦਮ ਚੁੱਕਣਾ, ਉਹ ਸੰਸਾਰ ਕਾਲਖ ਦੀ ਕੋਠੜੀ ਦੇ ਵਿੱਚ ਗੁਰਮੁਖ ਵਿਚਾਰ ਵਿਚਾਰ ਕੇ ਹੰਸ ਦੀ ਤਰ੍ਹਾਂ ਤੱਤ ਵਿਵੇਚਨ ਕਰਕੇ ਜੀਵਨ ਬਿਤਾਉਂਦੇ
ਆ। ਛੋੜ ਭਏ ਨਿਰੰਕਾਰੀ,
ਦੁਬਧਾ ਛੱਡ ਦਿੰਦੇ ਆ, ਦੁਬਧਾ ਨਾ ਪੜੋ, ਹਰ ਬਿਨ ਔਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਉਹ ਦੁਬਧਾ ਚ ਨਹੀਂ ਪੈਂਦੇ। ਭਏ ਨਿਰੰਕਾਰੀ, ਨਿਰਾਕਾਰ ਪਰਮੇਸ਼ਵਰ ਦੀ ਆਰਾਧਨਾ ਕਰਦੇ ਐ।
ਮੁਕਤ ਪਦਾਰਥ ਹਰ ਰਸ ਚਾਖੇ,
ਕੀ ਕਰਦੇ ਆ ਗੁਰਮੁਖ? ਮੁਕਤ ਪਦਾਰਥ, ਮੁਕਤੀ ਰੂਪੀ ਪਦਾਰਥ ਦਾ ਰਸ ਚੱਖਦੇ ਆ, ਮੁਕਤ ਹੋ ਜਾਂਦੇ ਹਨ।
ਰਾਵਣ ਜਾਣ ਰਹੇ ਗੁਰ ਰਾਖੇ,
ਉਹਨਾਂ ਨੂੰ ਗੁਰੂ ਸੰਸਾਰ ਸਮੁੰਦਰ ਦੇ ਵਿੱਚ ਮੁਕਤ ਕਰ ਦਿੰਦਾ ਹੈ। ਆਵਣ ਜਾਣ ਰਹੇ, ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ।
ਸਰਵਰ ਹੰਸ ਛੋੜ ਨਾ ਜਾਏ,
ਐਸੇ ਜਿਹੜੇ ਗੁਰਮੁਖ ਨੇ ਉਹ ਗੁਰੂ ਰੂਪੀ ਸਮੁੰਦਰ ਨੂੰ, ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡਦੇ ਨਹੀਂ ਹਨ, ਗੁਰੂ ਦੀ ਸੰਗਤ ਨਹੀਂ ਛੱਡਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਕਰਦੇ ਆ, ਪ੍ਰੇਮ ਭਗਤੀ ਕਰਕੇ ਸਹਿਜੇ ਹੀ ਉਹ ਵਾਹਿਗੁਰੂ ਚ ਗਿਆਨ ਦੁਆਰਾ ਸਮਾਈ ਉਹਨਾਂ ਦੀ ਹੋ ਜਾਂਦੀ ਹੈ, ਕਿਉਂਕਿ ਪ੍ਰੇਮ ਭਗਤੀ ਹੈ ਜਿਹੜੀ ਨੌਦਾ ਭਗਤੀ ਚੋਂ ਸਭ ਤੋਂ ਉੱਤਮ ਮੰਨੀ ਆ। ਉਹ ਪ੍ਰੇਮ ਭਗਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਸੰਮਣ ਜਾਓ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ, ਔਰ ਰਾਵਣ ਹੋਤੇ ਸੁਰੰਕਨ ਹੈ ਸਿਰ ਦੀਨੇ ਕਾਟ। ਮਹਾਰਾਜ ਕਹਿੰਦੇ, ਸੰਮਣਾ ਜੇ ਦਮੜਿਆਂ ਬਦਲੇ ਉਹ ਰੱਬ ਮਿਲਦਾ ਹੁੰਦਾ ਤਾਂ ਰਾਵਣ ਕੰਗਾਲ ਨਹੀਂ ਸੀ, ਉਹਨੇ ਪ੍ਰੇਮ ਬਦਲੇ ਪਾਇਆ। ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨੇ ਤਾਂ ਸਿਰ ਦਸ ਸਿਰ ਕੱਟ ਕੇ ਦੇਤੇ ਸੀ, ਪ੍ਰੇਮ ਬਦਲੇ ਉਹ ਵਾਹਿਗੁਰੂ ਮਿਲਦਾ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਸਰਵਰ, ਸਰਵਰ ਕੌਣ ਹੈ? ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਸਰਵਰ ਸੰਗਤ, ਸਰੋਵਰ ਦੀ ਨਿਆਈ ਸੰਗਤ ਹੈ, ਹੰਸ ਦੀ ਨਿਆਈ ਗੁਰਮੁਖ ਹੈ, ਸਾਗਰ ਨਿਆਈ ਗੁਰੂ ਹੈ। ਸੰਗਤ ਦੇ ਵਿੱਚ ਆ ਕੇ ਜਿਹੜਾ ਜਗਿਆਸੂ ਆਪਣੇ ਹਿਰਦੇ ਦੇ ਵਿੱਚ ਗੁਰੂ ਰੂਪੀ ਸਾਗਰ ਨੂੰ ਵਸਾ ਲੈਂਦਾ ਹੈ।
ਅਗਾਥ ਕਥਾ ਗੁਰ ਬਚਨੀ ਆਦਰ,
ਗੁਰੂ ਦੀ ਸੰਗਤ ਕਰਦਿਆਂ ਉਹਦੀ ਅਕਥ ਕਥਾ ਨੂੰ ਮਾਣਦਾ ਹੈ, ਅਕਥ ਕਥਾ ਨੂੰ ਸੁਣਦਾ ਹੈ, ਆਨੰਦ ਲੈਂਦਾ ਹੈ। ਗੁਰ ਬਚਨੀ ਆਦਰ, ਗੁਰੂ ਦੇ ਬਚਨ ਨੂੰ ਕਮਾਉਣ ਕਰਕੇ ਲੋਕ ਪ੍ਰਲੋਕ ਚੋਂ ਗੁਰਮੁਖ ਦਾ ਆਦਰ ਹੁੰਦਾ ਹੈ, ਸਤਿਕਾਰ ਹੁੰਦਾ ਹੈ। ਉਹ ਤਾਂ ਰੇ ਰੇ ਦਰ ਕਹਿ ਕਹੋ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦਿਓ। ਉਹ ਤਾਂ ਰਾਜੇ ਜਨਕ ਵਰਗਿਆਂ ਨੂੰ ਧਰਮ ਰਾਜ ਵੀ ਆਪਣੇ ਸਿੰਘਾਸਨ ਤੇ ਸਤਿਕਾਰ ਨਾਲ ਬਿਠਾਉਂਦੇ ਐ।
ਮੰਡਲ ਇੱਕ ਜੋਗੀ ਬੈਸੇ,
ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਇੱਕ ਅਫੁਰ ਅਵਸਥਾ ਵਿੱਚ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਮਹਾਰਾਜ ਕਥਨ ਕਰਦੇ ਹਨ।
ਨਾ ਪੁਰਖ ਕਹੋ ਕਉ ਕੈਸੇ,
ਜਦੋਂ ਸੁਨ ਅਵਸਥਾ ਚ ਫੁਰ ਅਵਸਥਾ ਚ ਗੁਰਮੁਖ ਹੋਵੇ ਉੱਥੇ ਪ੍ਰਭੂ ਦਾ ਜਦੋਂ ਦੀਦਾਰ ਹੁੰਦਾ ਹੈ, ਉਹ ਨਾ ਨਾਰ ਹੈ ਨਾ ਪੁਰਖ ਹੈ, ਨਾ ਪੁਰਖ ਹੈ ਨਾ ਇਸਤਰੀ ਹੈ, ਕਹੋ ਕਉ ਕੈਸੇ, ਉਹਨੂੰ ਕਿਵੇਂ ਕੋਈ ਰਸਨਾ ਨਾਲ ਕਹਿ ਸਕਦਾ ਹੈ।
ਭਾਵਨ ਜੋਤ ਰਹੇ ਲਿਵ ਲਾਈ,
ਤਿੰਨੇ ਭਵਨਾਂ ਚ ਜਿੰਨੇ ਵੀ ਗੁਰਮੁਖ ਨੇ ਉਹ ਵਾਹਿਗੁਰੂ ਚ ਲਿਵ ਲਾ ਕੇ ਰੱਖਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਸੁਰ ਦੇਵਤੇ ਨਰ ਮਨੁੱਖ ਨਾਥ ਜੋਗੀਆਂ ਦੇ ਵਡੇਰੇ, ਇਹ ਸਾਰੇ ਉਹ ਸੱਚੇ ਵਾਹਿਗੁਰੂ ਦੀ ਸ਼ਰਨ ਮੰਨ ਕਰਕੇ ਤੱਕਦੇ ਐ।
ਆਨੰਦ ਮੂਲ ਅਨਾਥ ਆਧਾਰੀ,
ਆਨੰਦ ਦਾ ਮੂਲ ਹੈ ਵਾਹਿਗੁਰੂ ਤੋਂ ਬਿਨਾਂ ਆਨੰਦ ਕਿਤੇ ਨਹੀਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਜਿਨ੍ਹਾਂ ਚ ਗੁਰੂ ਦੀ ਪ੍ਰਾਪਤੀ ਨੇ ਆਨੰਦ ਨਹੀਂ ਹੁੰਦਾ। अनाथ आधारी अनाथा का नाथ है जिन्हू कि ढोई नहीं उन्हां नूं महाराज आसरा बख्शदे ऐ।
गुरमुख भगत सहज बिचारी
गुरमुख गुरु दे सन्मुख हो के गुरु तो ज्ञान प्राप्त करके गुरु दी मत द्वारा भगती करदे ऐ।
भगत वशल पै काटन हारे
भगतां दी रक्षा करन वाला वाहिगुरु उन्हां दा फिर जम्मन मन दा पै कट दिंदा। हर जुग जुग भगत उपाया पैज रखदा आ राम राज भगतां दी उपैज रखदा है।
कौ मैं मार मिले भगतारी
गुरु वाहिगुरु वल कदम वधाउंदे आ उहदी प्राप्ति दे जतन करदे आ संगत करदे आ साधन करदे आ उहनां दी हौमै मिट जांदी है। हौमै मार मिले ਉਹ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਐ।
ਅਨਕ ਯਤਨ ਕਰ ਕਾਲ ਸੰਤਾਏ
ਇਹਦੇ ਉਲਟ ਛੇਵੇਂ ਪਦੇ ਚ ਮਹਾਰਾਜ ਫਰਮਾਉਂਦੇ ਆ ਜਿਹੜਾ ਮਨਮੁੱਖ ਹੈ ਉਹਨੂੰ ਜੀਵਨ ਦੇ ਵਿੱਚ ਕਾਲ ਵਿਆਪਦਾ ਹੀ ਰਹਿੰਦਾ ਹੈ ਉਹਨੂੰ ਮੌਤ ਦਾ ਭੈ ਵਿਆਪਦਾ ਰਹਿੰਦਾ ਹੈ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਏ। ਬੜੇ ਐਸੇ ਲੋਕ ਨੇ ਜਿਹੜੇ ਮੌਤ ਤੋਂ ਬਚਣ ਲਈ ਯਤਨ ਕਰਦੇ ਆ ਬੜੇ ਐਸੇ ਨਾਮੀ ਲੋਕਾਂ ਦਾ ਤੁਸੀਂ ਜੀਵਨ ਸਰਚ ਕਰੋ ਤੁਹਾਨੂੰ ਮਿਲ ਜਾਓ ਡਾਕਟਰਾਂ ਦੀਆਂ ਟੋਲੀਆਂ ਨਾਲ ਲਈ ਫਿਰਦੇ ਆ ਵੀ ਅਸੀਂ ਮਰੀਏ ਨਾ ਅਸੀਂ ਲੰਮੀ ਉਮਰ ਬਿਤਾਈਏ ਕਿਉਂਕਿ ਉਹਨਾਂ ਨੂੰ ਮੌਤ ਤੋਂ ਭੈ ਲੱਗਦਾ ਜਿੰਨਾ ਮਰਜ਼ੀ ਉਹ ਯਤਨ ਕਰ ਲੈਣ ਮੌਤ ਦਾ ਭੈ ਨਹੀਂ ਮਿਟਦਾ।
ਮਰਨ ਲਿਖਾਏ ਮੰਡਲ ਮਹਿ ਆਏ
ਸਮਝਦੇ ਨਹੀਂ ਵੀ ਇਹ ਮੰਡਲ ਧਰਤੀ ਤੇ ਜਦੋਂ ਆਏ ਸੰਸਾਰ ਵਿੱਚ ਪੈਦਾ ਹੋਏ ਨੇ ਪਹਿਲਾਂ ਮੌਤ ਲਿਖੀ ਗਈ ਆ ਪ੍ਰਭੂ ਵੱਲੋਂ ਪਹਿਲਾਂ ਮੌਤ ਦਾ ਦਿਨ ਨਿਯਤ ਕੀਤਾ ਅਣਘਾਲੇ ਸਭ ਦਿਵਸਾਸ ਨਾ ਵਧਣ ਘਟਣ ਤਿਲ ਸਾਰ ਤਿਲ ਮਾਤਰ ਵੀ ਉਹ ਸਮਾਂ ਨਾ ਵਧੇ ਨਾ ਘਟੇ ਜੋ ਲਿਖ ਦਿੱਤਾ ਉਸੇ ਸਮੇਂ ਮੌਤ ਆਉਣੀ ਹੈ।
ਜਨਮ ਪਦਾਰਥ ਦੁਬਦਾ ਖੋਵੈ
ਐਸੇ ਜਿਹੜੇ ਮਨਮੁੱਖ ਨੇ ਉਹਦਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਉਹ ਜਿਹੜੇ ਐਸੇ ਮਨਮੁੱਖ ਨੇ ਪਾਵਨ ਬਾਣੀ ਦੇ ਵਿੱਚ ਭਗਤ ਜੀ ਕਹਿੰਦੇ ਦਿਨ ਰਾਤ ਫਜ਼ੂਲ ਉਹ ਸਮਾਂ ਬਰਬਾਦ ਕਰਦੇ ਆ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਬਦਲੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕੌਡੀਆਂ ਬਦਲੇ ਅਮੋਲਕ ਮਨੁੱਖਾ ਜਨਮ ਗਵਾ ਲੈਂਦੇ ਐ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ
ਕਿਉਂਕਿ ਦੁਬਧਾ ਚ ਪਏ ਹੋਏ ਨੇ ਆਪਾ ਭਾਵ ਨਹੀਂ ਜਾਣਦੇ ਆਪਾ ਭਾਵ ਨੂੰ ਤਾਂ ਕਦੇ ਉਹਨਾਂ ਨੇ ਸੋਚਿਆ ਹੀ ਨਹੀਂ ਵੀ ਅਸੀਂ ਕੌਣ ਆ ਮੇਰਾ ਮੂਲ ਰੂਪ ਕੀ ਹੈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਭੇਦ ਭਰਮ ਕਰਤੱਤ ਭਰਮ ਭੁਨ ਸੰਗ ਭਰਮ ਵਿਕਾਰ ਐਸੇ ਜਿਹੜੇ ਪੰਜ ਭਰਮ ਨੇ ਉਹਨਾਂ 'ਚ ਪਏ ਭਰਮ ਭਰਮ ਰੋਗ ਹੈ ਭਟਕਦੇ ਰਹਿੰਦੇ ਆ ਪਛਤਾਉਂਦੇ ਆ ਜੀਵਨ ਵਿੱਚ ਦੁਖੀ ਹੁੰਦੇ ਰੋਂਦੇ ਹਨ।
ਕਹਿ ਤਉ ਪੜ ਤਉ ਸੁਣ ਤਉ ਏਕ
ਉਲਟ ਜਿਹੜੇ ਗੁਰਮੁਖ ਨੇ ਉਹ ਏਕ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਿਆ ਨੂੰ ਬਾਣੀ ਦੁਆਰਾ ਕਹਿ ਤੋ ਕਹਿੰਦੇ ਆ ਬਾਣੀ ਪੜ੍ਹਦੇ ਆ ਸੁਣ ਤੋ ਸੁਣਦੇ ਆ ਉਹ ਬਾਣੀ ਵੀ ਪੜ੍ਹਦੇ ਆ ਬਾਣੀ ਦੀ ਵਿਚਾਰ ਨੂੰ ਹੀ ਸੁਣਦੇ ਆ ਤੇ ਬਾਣੀ ਵੀ ਮੁੱਖੋਂ ਕਹਿੰਦੇ ਹਨ।
ਧੀਰਜ ਧਰਮ ਧਰਣੀ ਧਰ ਟੇਕ
ਉਹ ਬਾਣੀ ਦੁਆਰਾ ਉਹਨਾਂ ਨੂੰ ਫਿਰ ਧੀਰਜ ਪ੍ਰਾਪਤ ਹੋ ਜਾਂਦਾ ਹੈ ਬਾਣੀ ਦੁਆਰਾ ਉਹਨਾਂ ਨੂੰ ਆਸਰਾ ਮਿਲਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਧਰਤੀ ਦਾ ਇੱਕੋ ਹੀ ਆਸਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ।
ਜਤ ਸਤ ਸੰਜਮ ਹਿਰਦੈ ਸਮਾਏ
ਉਹਦੀ ਸਿੱਖਿਆ ਦੁਆਰਾ ਫਿਰ ਉਹ ਜਤ ਕਮਾਉਂਦਾ ਹੈ ਭਾਈ ਜਤ ਕਮਾਉਂਦੇ ਆ ਮਾਈਆਂ ਸਤ ਕਮਾਉਂਦੀਆਂ ਨੇ ਜੀਵਨ ਸੰਜਮੀ ਰੱਖਦੇ ਆ ਹਿਰਦੈ ਸਮਾਏ ਨਾਮ ਨੂੰ ਹਿਰਦੇ ਚ ਪਰੋਂਦੇ ਆ।
ਚੌਥੇ ਪਦ ਕਹੋ ਜੇ ਮਨ ਪਤੀਆਏ
ਚੌਥੇ ਪਦ ਨੂੰ ਜਿਹਨਾਂ ਦਾ ਮਨ ਪਤੀਜ ਗਿਆ ਜਿਹਨਾਂ ਦਾ ਮਨ ਚੌਥੇ ਪਦ ਦੇ ਵਿੱਚ ਲੱਗ ਗਿਆ ਜਿਹੜੇ ਹਮੇਸ਼ਾ ਨਾਮ ਦੁਆਰਾ ਚੌਥੇ ਪਦ ਵਿੱਚ ਸੁਰਤ ਟਿਕਾ ਕੇ ਰੱਖਦੇ ਆ।
ਸਾਚੇ ਨਿਰਮਲ ਮੈਲ ਨਾ ਲਾਗੈ
ਉਹਨਾਂ ਦੇ ਜੀਵਨ ਦੇ ਵਿੱਚ ਸੱਚ ਹੀ ਵਰਤਦਾ ਜੀਵਨ ਪਵਿੱਤਰ ਨਿਰਮਲ ਹੋ ਜਾਂਦਾ ਉਹ ਤਾਂ ਜੀਵ ਨਿਰਮਲ ਬਾਹਰੋਂ ਨਿਰਮਲ ਉਹਨਾਂ ਨੇ ਸਤਿਗੁਰੂ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰਨਾਲੇ। ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਸੱਚੇ ਨਿਰਮਲ ਮੈਲ ਨਾ ਲੱਗੈ ਉਹਨਾਂ ਦੇ ਜੀਵਨ ਨੂੰ ਆਤਮਾ ਨੂੰ ਮੈਲ ਨਹੀਂ ਲੱਗਦੀ ਵਿਕਾਰਾਂ ਦੀ।
ਗੁਰ ਕੈ ਸ਼ਬਦ ਭਰਮ ਪਉ ਭਾਗੈ।
ਗੁਰੂ ਦੇ ਸ਼ਬਦ ਦੁਆਰਾ ਪੰਜੇ ਤਰ੍ਹਾਂ ਦਾ ਭਰਮ ਮਿਟ ਜਾਂਦਾ ਹੈ, ਫਿਰ ਸੱਤੇ ਤਰ੍ਹਾਂ ਦਾ ਭੈ ਵੀ ਉਹਨਾਂ ਦਾ ਮਿਟ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ,
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਜਾਚੈ ਸਾਚ ਸਰੂਪ। ਅਸੀਂ ਤਾਂ ਭਾਈ ਉਹ ਸੱਚੇ ਸਰੂਪ ਦੀ ਵੀ ਜਾਂਚ ਨਾ ਕਰਦੇ ਹਾਂ, ਉਹ ਕੈਸਾ ਸੂਰਤ ਮੂਰਤ ਆਦਿ ਅਨੂਪ। ਉਹਦੇ ਨਾ ਕੋਈ ਸੂਰਤ ਹੈ ਨਾ ਕੋਈ ਮੂਰਤ ਹੈ, ਆਦਿ ਰੂਪ ਹੈ, ਸਭ ਤੋਂ ਆਦਿ ਰੂਪ ਹੈ, ਤੇ ਉਹਦੀ ਕੋਈ ਉਪਮਾ ਵੀ ਨਹੀਂ ਕਹਿ ਸਕਦਾ। ਉਹਦੀ ਸੂਰਤ ਵੀ ਬੜੀ ਮੋਹਣੀ ਹੈ, ਮੂਰਤ ਵੀ ਬੜੀ ਮੋਹਣੀ ਹੈ, ਮਨ ਨੂੰ ਮੋਹਣ ਵਾਲੀ ਹੈ, ਜਿਹਦਾ ਸਰੂਪ ਮੂਲ ਮੰਤਰ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ ਹੈ। ਮਹਾਰਾਜ ਕਹਿੰਦੇ ਨਾਨਕ ਜਾਚੈ ਸਾਚ ਸਰੂਪ, ਐਸੇ ਸੱਚੇ ਸਰੂਪ ਦੀ ਭਾਈ ਅਸੀਂ ਜਾਂਚ ਨਾ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਬਖਸ਼ੇ ਅਸ਼ਟਪਦੀਆਂ ਰੂਪ ਚ ਪਾਵਨ ਸ਼ਬਦ ਆਪ ਸੰਗਤਾਂ ਨਾਲ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਅਨੰਤ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਿੰਦਾ, ਬਖਸ਼ ਲੈਣਾ ਗਾਹ ਤੋਂ ਕਿਰਪਾ ਕਰਨੀ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨੋ ਜੀ।
ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।